ਤੁਸੀਂ SBS ਪੰਜਾਬੀ ਦੇ ਨਾਲ ਹੋ। ਹੋਰ ਜਾਣਕਾਰੀਆਂ ਪ੍ਰਾਪਤ ਕਰੋ sbs.com.au/punjabi ਉੱਤੇ।
SBS ਦੇ ਨਿਊਜ਼ ਡੈਸਕ ਤੋਂ ਆਪ ਸਭ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ। ਮਹਿੰਗਾਈ ਦੀ ਦਰ ਘੱਟ ਕੇ ਆਈ 7% ਉੱਤੇ। 4 ਲੇਬਰ ਸੰਸਦ ਮੈਂਬਰ ਜੌਬ ਸੀਕਰਸ ਦੀ ਅਦਾਇਗੀ ਵਿੱਚ ਵਾਧੇ ਵਾਲੀਆਂ ਮੰਗਾਂ ਦਾ ਕਰਦੇ ਹਨ ਸਮਰਥਨ। ਅਤੇ ਭਾਰਤੀ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਵਾਲੇ ਮਾਮਲੇ ਨੇ ਕੱਟਿਆ ਨਵਾਂ ਮੋੜ। ਇਹ ਹਨ ਜੀ ਅੱਜ ਦੀਆਂ ਖਬਰਾਂ ਦੀਆਂ ਸੁਰਖੀਆਂ, ਤੇ ਹੁਣ ਪੇਸ਼ ਕਰਦੇ ਹਾਂ ਇਹਨਾਂ ਦਾ ਵਿਸਥਾਰ। ਆਸਟ੍ਰੇਲੀਆ ਦੀ ਸਾਲਾਨਾ ਮਹਿੰਗਾਈ ਦਰ 7.8% ਤੋਂ ਘੱਟ ਕੇ 7% ਉੱਤੇ ਆ ਗਈ ਹੈ। ਇਹ ਤਿਮਾਹੀ ਮਹਿੰਗਾਈ ਵਾਲੀ ਦਰ ਮਾਰਚ ਤਿਮਾਹੀ ਵਿੱਚ ਸਿਰਫ 1.4% ਹੀ ਵਧੀ ਹੈ, ਜੋ ਦਸੰਬਰ 2021 ਤੋਂ ਬਾਅਦ ਸਭ ਤੋਂ ਘੱਟ ਤਿਮਾਹੀ ਵਾਲਾ ਵਾਧਾ ਹੈ। ਆਸਟ੍ਰੇਲੀਅਨ ਬਿਊਰੋ ਆਫ ਸਟੈਟਿਸਟਿਕਸ ਦਾ ਕਹਿਣਾ ਹੈ ਕਿ ਜ਼ਿਆਦਾਤਰ ਵਸਤੂਆਂ ਅਤੇ ਸੇਵਾਵਾਂ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧਾ ਹੋਇਆ ਸੀ, ਪਰ ਇਹਨਾਂ ਹੋਏ ਵਾਧਿਆਂ ਦਾ ਪੈਮਾਨਾ ਹੁਣ ਹੌਲੀ ਹੋ ਗਿਆ ਹੈ। ਖਜ਼ਾਨਚੀ ਜਿਮ ਚੈਮਰਸ ਦਾ ਕਹਿਣਾ ਹੈ ਕਿ ਮਹਿੰਗਾਈ ਅਜੇ ਵੀ ਕਾਫ਼ੀ ਉੱਚੀ ਹੈ।
Cost of living pressures are still coming at us from around the world, and they are still being felt around the kitchen tables of this country. That's why the budget will contain cost of living relief, which prioritises the most vulnerable people in our community. Assistance, for example, with energy bills will go to people on pensions and payments.
ਦੂਜੇ ਪਾਸੇ ਫੈਡਰਲ ਵਿਰੋਧੀ ਧਿਰ ਦਾ ਕਹਿਣਾ ਹੈ ਕਿ ਮੁਦਰਾਸਫੀਤੀ ਪੂਰੀ ਅਰਥਵਿਵਸਥਾ ਵਿੱਚ ਫੈਲ ਰਹੀ ਹੈ, ਅਤੇ ਲੇਬਰ ਸਰਕਾਰ ਕੋਲ ਅਜੇ ਵੀ ਇਸ ਨੂੰ ਕੰਟਰੋਲ ਕਰਨ ਦੇ ਕੋਈ ਯੋਜਨਾ ਨਹੀਂ ਹੈ। ਗੱਠਜੋੜ ਦੇ ਖਜ਼ਾਨਾ ਬੁਲਾਰੇ ਐਂਗਸ ਟੇਲਰ ਦਾ ਕਹਿਣਾ ਹੈ ਕਿ 7% ਮਹਿੰਗਾਈ ਦਰ ਨਾਲ ਨਜਿੱਠਣ ਦਾ ਇੱਕ ਤਰੀਕਾ ਇਹ ਹੋਏਗਾ ਕਿ ਸਰਕਾਰ ਬਜਟ ਸੰਤੁਲਨ ਲਈ ਦੁਬਾਰਾ ਵਚਨ ਦੇਵੇ।
Why does that matter so much? Because if the government is having to borrow more, that puts upward pressure on interest rates for all Australians. They are competing. The government is competing with Australian businesses and households to borrow money, and that puts upward pressure on interest rates and inflation. Secondly, we need to see a budget that lowers taxes, not raising them.
ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੰਡੀਗੜ੍ਹ ਜਾ ਕੇ ਪੰਜਾਬ ਦੇ ਭੂਤਪੂਰਵ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸ਼ਰਧਾਂਜਲੀ ਦਿੱਤੀ ਹੈ। ਸ੍ਰੀ ਬਾਦਲ ਦਾ ਬੀਤੇ ਕੱਲ੍ਹ ਦੇਹਾਂਤ ਹੋ ਗਿਆ ਸੀ। ਉਹਨਾਂ ਦੇ ਸਿਆਸੀ ਜੀਵਨ ਉੱਤੇ ਪੇਸ਼ ਹੋਵੇਗੀ ਇੱਕ ਖਾਸ ਰਿਪੋਰਟ ਖਬਰਾਂ ਦੇ ਇਸ ਬੁਲੇਟਿਨ ਤੋਂ ਬਾਅਦ। ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਦਾ ਕਹਿਣਾ ਹੈ ਕਿ ਉਹ ਇਸ ਗੱਲ ਤੋਂ ਹੈਰਾਨ ਨਹੀਂ ਹਨ ਕਿ ਉਹਨਾਂ ਦੇ 4 ਬੈਂਕ ਬੈਂਚਰਾਂ ਨੇ ਅਗਲੇ ਮਹੀਨੇ ਦੇ ਫੈਡਰਲ ਬਜਟ ਵਿੱਚ ਜੌਬ ਸੀਕਰਸ ਦੀ ਅਦਾਇਗੀ ਵਿੱਚ ਵਾਧੇ ਦੀ ਮੰਗ ਕਰਦੇ ਹੋਏ ਇੱਕ ਖੁੱਲ੍ਹੇ ਪੱਤਰ ਵਿੱਚ ਆਪਣੇ ਨਾਮ ਸ਼ਾਮਲ ਕੀਤੇ ਹਨ। ਲੇਬਰ ਬੈਂਕ ਬੈਂਚਰ ਆਲੀਸ਼ੀਆ ਫੇਨ, ਖੇਟਵੈਟਸ, ਲੂਇਸ ਮਿਲਰ ਫਰੋਸਟ ਅਤੇ ਡਾਕਟਰ ਮਿਸ਼ੇਲ ਐਨੈਂਡਾ ਰਾਜਾ ਨੇ ਅਜਿਹੇ ਲੋਕਾਂ ਦੇ ਵਿੱਚ ਸ਼ਾਮਲ ਹੋ ਗਏ ਹਨ ਜਿਨ੍ਹਾਂ ਨੇ ਇਸ ਮੰਗ ਉੱਤੇ ਹਸਤਾਖਰ ਕੀਤੇ ਹਨ। ਇਹ 300 ਤੋਂ ਜ਼ਿਆਦਾ ਹਨ। ਲਿਬਰਲ ਐਮ ਪੀ ਬ੍ਰਿਜਿਟ ਆਰਚਰ, ਆਜ਼ਾਦ ਅਤੇ ਗ੍ਰੀਨਜ਼ ਐਮ ਪੀਆਂ ਨੇ ਵੀ ਇਸ ਉੱਤੇ ਦਸਖਤ ਕੀਤੇ ਹਨ। ਸ਼੍ਰੀ ਐਲਬਨੀਜ਼ੀ ਦਾ ਕਹਿਣਾ ਹੈ ਕਿ ਉਹ ਬਜਟ ਦੀਆਂ ਕਿਆਸ ਰਾਈਆਂ ਵਿੱਚ ਸ਼ਾਮਲ ਹੋਣ ਲਈ ਤਿਆਰ ਨਹੀਂ ਹਨ, ਪਰ ਸਮਝ ਸਕਦੇ ਹਨ ਕਿ ਲੇਬਰ ਐਮ ਪੀ ਵਾਧੇ ਦੀ ਮੰਗ ਕਰਨ ਵਾਲਿਆਂ ਵਿੱਚ ਕਿਉਂ ਸ਼ਾਮਲ ਹੋਏ ਹਨ।
ਇਟਸ ਅਨਸਰਪ੍ਰਾਈਜ਼ਿੰਗ ਦੈਟ ਪੀਪਲ ਇਨ ਦ ਲੇਬਰ ਪਾਰਟੀ ਵਾਂਟ ਟੂ ਡੂ ਮੋਰ ਐਸ ਆਲ ਆਫ ਅਸ ਡੂ, ਬਟ ਵਾਟ ਵਿਲ ਬੀ ਡੂਇੰਗ ਇਨ ਦ ਬਜਟ ਆਫ ਕੋਰਸ ਇਸ ਬੈਲੈਂਸਿੰਗ ਅਪ ਦ ਨੀਡ ਟੂ ਪ੍ਰੋਵਾਈਡ ਕੋਸਟ ਆਫ ਲਿਵਿੰਗ ਰਿਲੀਫ ਫੋਰ ਪੀਪਲ ਵਿਦ ਐਸ ਵੈਲ ਮੇਕਿੰਗ ਸ਼ੋਰ ਦੈਟ ਵੀ ਸ਼ੋ ਰੈਸਟ੍ਰੈਂਟ so that we don't add to inflationary pressure in the budget.
ਆਸਟ੍ਰੇਲੀਆ ਦੇ ਫਾਰਮੇਸੀ ਗਿਲਡ ਉੱਤੇ ਦੋਸ਼ ਲਗਾਇਆ ਜਾ ਰਿਹਾ ਹੈ ਕਿ ਉਸ ਨੇ ਪ੍ਰਸਤਾਵਤ ਤਬਦੀਲੀ ਪ੍ਰਤੀ ਆਪਣੀ ਪ੍ਰਤੀਕਿਰਿਆ ਡਰਾਉਣੀ ਪੇਸ਼ ਕੀਤੀ ਹੈ, ਜਿਸ ਨਾਲ ਪੁਰਾਣੀਆਂ ਬਿਮਾਰੀਆਂ ਵਾਲੇ ਲੋਕਾਂ ਲਈ ਸੈਂਕੜੇ ਦਵਾਈਆਂ ਦੀ ਕੀਮਤ ਅੱਧੀ ਹੋ ਜਾਵੇਗੀ। ਸਤੰਬਰ ਤੋਂ ਕਈ ਆਸਟ੍ਰੇਲੀਅਨ ਇੱਕੋ ਨੁਸਖੇ ਦੀ ਕੀਮਤ ਵਿੱਚ 60 ਦਿਨਾਂ ਦੀ ਕੀਮਤ ਦੀ ਦਵਾਈ ਖਰੀਦ ਸਕਣਗੇ। ਫਾਰਮੇਸੀ ਗਿਲਡ, ਜੋ ਕਿ ਆਸਟ੍ਰੇਲੀਆ ਦੇ ਕੁਝ ਫਾਰਮਾਸਿਸਟਾਂ ਲਈ ਇੱਕ ਲੌਬੀ ਸਮੂਹ ਹੈ, ਨੇ ਦਲੀਲ ਦਿੱਤੀ ਹੈ ਕਿ ਇਸ ਤਬਦੀਲੀ ਨਾਲ ਸਪਲਾਈ ਦੀ ਘਾਟ ਹੋ ਸਕਦੀ ਹੈ। ਪਰ ਸਿਹਤ ਮੰਤਰੀ ਮਾਰਕ ਬਟਲਰ ਦਾ ਕਹਿਣਾ ਹੈ ਕਿ ਸੂਚੀਬੱਧ ਕੀਤੀਆਂ ਜਾਣ ਵਾਲੀਆਂ ਪ੍ਰਸਤਾਵਤ ਦਵਾਈਆਂ ਵਿੱਚੋਂ ਸਿਰਫ 7 ਵਿੱਚ ਹੀ ਕੋਈ ਸਪਲਾਈ ਦੀ ਸਮੱਸਿਆ ਆ ਸਕਦੀ ਹੈ। ਰਾਇਲ ਆਸਟ੍ਰੇਲੀਅਨ ਕਾਲਜ ਆਫ ਜਨਰਲ ਪ੍ਰੈਕਟੀਸ਼ਨਰ RACGP ਦੇ ਵਾਈਸ ਪ੍ਰੈਜੀਡੈਂਟ ਡਾਕਟਰ ਬਲੂਸ ਵਿਲਿਸ ਦਾ ਕਹਿਣਾ ਹੈ ਕਿ ਫਾਰਮੇਸੀ ਗਿਲਡ ਡਰਾਉਣ ਧਮਕਾਉਣ ਵਾਲਾ ਕੰਮ ਕਰ ਰਹੀ ਹੈ।
Regardless of how much they get at a time, it won't lead to people doubling their medicine intake. It's a bit like saying that you shouldn't put milk in 2-liter containers because the cows will never keep up. It really is a concerning thing for the pharmacy guild to be saying, and it is frightening some of my patients, which is even more alarming.
ਆਸਟ੍ਰੇਲੀਆ ਦੇ ਹਾਈਵੇਜ਼ ਉੱਤੇ ਇਲੈਕਟ੍ਰਿਕ ਵਾਹਨ ਚਾਲਕਾਂ ਲਈ ਲਗਭਗ 120 ਤੇਜ਼ ਚਾਰਜਿੰਗ ਸਟੇਸ਼ਨ ਬਣਾਏ ਜਾਣਗੇ। ਫੈਡਰਲ ਸਰਕਾਰ ਅਤੇ NRMA ਨੇ ਇਹਨਾਂ ਸਟੇਸ਼ਨਾਂ ਨੂੰ ਬਣਾਉਣ ਲਈ ਇੱਕ ਸੌਦੇ ਦੀ ਪੁਸ਼ਟੀ ਕੀਤੀ ਹੈ ਅਤੇ ਚਾਰਜਿੰਗ ਬੁਨਿਆਦੀ ਢਾਂਚੇ ਲਈ 131 ਸੰਭਾਵੀ ਖੇਤਰੀ ਸਥਾਨਾਂ ਦਾ ਨਾਮ ਵੀ ਦਿੱਤਾ ਹੈ। 24,000 ਤੋਂ ਵੱਧ ਨਿਊਜ਼ੀਲੈਂਡ ਵਾਸੀਆਂ ਨੇ ਦੇਸ਼ ਦੇ ਉੱਤਰੀ ਟਾਪੂ ਵਿੱਚ 2 ਭੂਚਾਲ ਮਹਿਸੂਸ ਕੀਤੇ ਹਨ। ਅੱਜ ਸਵੇਰੇ ਆਕਲੈਂਡ ਅਤੇ ਵੈਲਿੰਗਟਨ ਸਮੇਤ ਕਈ ਖੇਤਰਾਂ ਵਿੱਚ 5.9 ਤੀਬਰਤਾ ਦਾ ਅਤੇ ਬਾਅਦ ਵਿੱਚ 5.4 ਦੇ 2 ਝਟਕੇ ਵਿਆਪਕ ਤੌਰ 'ਤੇ ਮਹਿਸੂਸ ਕੀਤੇ ਗਏ ਸਨ। ਦੋਹਰੇ ਭੂਚਾਲਾਂ ਤੋਂ ਬਾਅਦ ਕਈ ਹੋਰ ਛੋਟੇ ਝਟਕੇ ਵੀ ਆਏ। ਸੁਨਾਮੀ ਦੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਗਈ ਹੈ। ਮੁੱਖ ਖ਼ਬਰਾਂ ਤੋਂ ਬਾਅਦ ਹੁਣ ਪੇਸ਼ ਕਰਦੇ ਹਾਂ ਜੀ ਖੇਡ ਸਮਾਚਾਰ। ਦਿੱਲੀ ਪੁਲਿਸ ਨੇ ਅੱਜ ਭਾਰਤੀ ਸੁਪਰੀਮ ਕੋਰਟ ਨੂੰ ਦੱਸਿਆ ਕਿ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਵਿਰੁੱਧ 7 ਮਹਿਲਾ ਪਹਿਲਵਾਨਾਂ ਵੱਲੋਂ ਲਗਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਸਬੰਧੀ FIR ਦਰਜ ਕਰਨ ਤੋਂ ਪਹਿਲਾਂ ਇੱਕ ਮੁੱਢਲੀ ਜਾਂਚ ਦੀ ਲੋੜ ਹੈ। ਚੀਫ਼ ਜਸਟਿਸ DY ਚੰਦਰਚੂੜ ਅਤੇ ਜਸਟਿਸ PS ਨਰਸਿਮਹਾ ਦੇ ਬੈਂਚ ਕੋਲ ਦਿੱਲੀ ਪੁਲਿਸ ਵੱਲੋਂ ਪੇਸ਼ ਹੋਏ ਸੋਲੀਸੀਟਰ ਜਨਰਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਜੇ ਸਿਖਰਲੀ ਅਦਾਲਤ ਨੂੰ ਲੱਗਦਾ ਹੈ ਕਿ ਤੁਰੰਤ FIR ਦਰਜ ਕੀਤੀ ਜਾਣੀ ਚਾਹੀਦੀ ਹੈ ਤਾਂ ਅਜਿਹਾ ਕੀਤਾ ਜਾ ਸਕਦਾ ਹੈ। ਇਸ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ 28 ਅਪ੍ਰੈਲ ਨੂੰ ਪਹਿਲਵਾਨਾਂ ਦੀ ਪਟੀਸ਼ਨ ਉੱਤੇ ਸੁਣਵਾਈ ਦੌਰਾਨ ਦਿੱਲੀ ਪੁਲਿਸ ਆਪਣਾ ਪੱਖ ਰੱਖ ਸਕਦੀ ਹੈ। ਤੇ ਹੁਣ ਇੱਕ ਨਜ਼ਰ ਮਾਰਾਂਗੇ ਜੀ ਮੁਦਰਾ ਸਫੀਤੀ ਦੀਆਂ ਦਰਾਂ ਉੱਤੇ। ਇੱਕ ਆਸਟ੍ਰੇਲੀਅਨ ਡਾਲਰ US ਦੇ 66.10 ਸੈਂਟਸ ਦੇ ਬਰਾਬਰ, ਭਾਰਤ ਦੇ 54.16 ਅਤੇ ਪਾਕਿਸਤਾਨ ਦੇ 187.69 ਰੁਪਿਆਂ ਦੇ ਬਰਾਬਰ ਦਰਜ ਕੀਤਾ ਗਿਆ ਸੀ। ਤੇ ਹੁਣ ਪੇਸ਼ ਹੈ ਜੀ ਕੱਲ੍ਹ ਦੇ ਮੌਸਮ ਦਾ ਹਾਲ। ਕੱਲ੍ਹ ਵੀਰਵਾਰ ਵਾਸਤੇ ਮੌਸਮ ਮਾਹਰਾਂ ਦਾ ਅਨੁਮਾਨ ਹੈ ਕਿ ਪਰਥ ਦੇ ਵਿੱਚ ਮੀਂਹ ਘਟੇਗਾ, ਤਾਪਮਾਨ 20 ਡਿਗਰੀ। ਐਡੀਲੇਡ ਦੇ ਵਿੱਚ ਮੀਂਹ ਘਟੇਗਾ, 23 ਡਿਗਰੀ। ਮੈਲਬਨ ਦੇ ਵਿੱਚ ਮੀਂਹ ਪਵੇਗਾ, 24 ਡਿਗਰੀ। ਹੋਬਾਰ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ, 22 ਡਿਗਰੀ। ਕੈਨਬਰਾ ਦੇ ਵਿੱਚ ਵੀ ਅਜਿਹਾ ਮੌਸਮ, 22 ਡਿਗਰੀ। ਵੁਲੋਂਗੋਂਗ ਦੇ ਵਿੱਚ ਬੱਦਲਵਾਈ ਘਟੇਗੀ, 24 ਡਿਗਰੀ। ਸਿਡਨੀ ਦੇ ਵਿੱਚ ਇੱਕਾ ਦੁੱਕਾ ਮੀਂਹ, 24 ਡਿਗਰੀ। ਨਿਊ ਕਾਸਲ ਦੇ ਵਿੱਚ ਥੋੜ੍ਹੀ ਬਹੁਤ ਬੱਦਲਵਾਈ, 25 ਡਿਗਰੀ। ਬ੍ਰਿਸਬੇਨ ਦੇ ਵਿੱਚ ਮੀਂਹ ਪਵੇਗਾ, 25 ਡਿਗਰੀ। ਕੇਨਸ ਦੇ ਵਿੱਚ ਥੋੜ੍ਹਾ ਬਹੁਤ ਮੀਂਹ, ਉਸ ਤੋਂ ਬਾਅਦ ਮੌਸਮ ਸਾਫ਼, 29 ਡਿਗਰੀ। ਡਾਰਵਨ ਦੇ ਵਿੱਚ ਜ਼ਿਆਦਾ ਸਮਾਂ ਧੁੱਪ ਚੜੀ ਰਹੇਗੀ, ਤਾਪਮਾਨ 34 ਡਿਗਰੀ। ਅਤੇ ਦੋਸਤੋ, ਇਹ ਸਨ ਅੱਜ ਦੀਆਂ ਖ਼ਬਰਾਂ।
ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।